Tatpure Name Jugadgure Name Satgure Name Shri Guru Dev Name
ਮੇਰੇ ਤੋਂ ਦਹੋਰ ਜੀ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਅਨੇਕ ਜਨਮ ਪਾਪ ਕਰ ਪਰਮੇ ਹੁਣ ਤੋ ਸਰਨਾਗਤ ਆਏ ਦਇਆ ਕਰੋ ਰਖ ਲਿਓ ਹਰ ਜਿਉ ਹਮ ਲਾਗੇ ਸਤਗੁਰ ਪਾਏ ਸਤਗੁਰ ਭਿਖਿਆ ਦੇ ਮੈਂ ਤੂੰ ਸਮਰਥ ਦਾ ਤਾਰ ਮੇ ਗਰਭ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਬ ਲੋਭ ਪਰ ਜਾਲੀਏ ਨਾ ਮਿਲੇ ਆਧਾਰ ਐ ਨਿਸ਼ਨਵ ਤਨ ਨਿਰਮਲਾ ਮੈਲਾ ਕਬੂ ਨ ਹੋਈ ਨਾਨਕ ਬਿਧ ਛੁੱਟੀਏ ਨਦਰ ਤੇਰੀ ਸੁਖ ਹੋਈ ਦਰਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਓ ਮਿਲਾਈ ਜਨ ਪਾਵੇ ਨਾਮ ਹਰ ਅਨਹਦ ਸਬਦ ਵਜਾਈ ਜੋਤੀ ਜੋਤ ਤਰ ਹਿਰਦੇ ਹਰ ਗੁਣ ਗਾਈ ਜੈ ਜੈ ਸਬਦ ਹਰ ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਤੁਧ ਚਿਤਾਏ ਮਹਾਨੰਦਾ ਜਿਸ ਵਿਸਰੇ ਸੋ ਮਰ ਜਾਏ ਤਿਆਗ ਹੋਏ ਜਿਸ ਉਪਰ ਕਰਤੇ ਤੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆ ਗਏ ਸੁਣ ਸੁਣ ਜੀਓ ਤੇਰੀ ਬਾਣੀ ਚਰਨ ਤੋੜ ਤੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਭੁੱਲ ਜਾਈ ਅੰਮ੍ਰਿਤ ਬਚਨ ਦੇ ਉਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਬੈ ਸਾਰੀ ਤੁਧ ਜੇ ਡਵਰ ਨ ਕੋਈ ਜਿਸ ਨੂੰ ਲਾਈ ਲਹੇ ਸੋ ਲਾਗੈ ਭਗਤ ਤੁਮਾਰਾ ਸੋਈ ਦੁਈ ਕਰ ਜੋੜ ਮਾਂਗੂ ਇਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪੈਰ ਗੁਣ ਗਾਵਾਂ
ਸ਼੍ਰੀ ਗੁਰੂਦੇਵ ਨਮਹਿ ਦਾਸ ਦਾ ਅਨੁਵਾਦ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ ਉਹ ਗੁਨਾਹ ਜੋ ਕਰੋੜਾਂ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ ਹਾਂ ਸੰਗਤ ਤੇ ਸਮਰਥਾ ਹੈ ਬਖਸ਼ਣ ਦੀ ਬਖਸ਼ਣ ਦੇ ਕਿਰਪਾਲਤਾ ਕਰੋ ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ ਅੱਜ ਦੇ ਇਸ ਰੂਹਾਨੀ ਸਤਸੰਗ ਲਈ ਸਤਿਗੁਰਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਮੰਗਲ ਇਸ ਜਗਤ ਦੇ ਵਿੱਚ ਇਸ ਮੰਗਲ ਲਫ਼ਜ਼ ਦਾ ਕੀ ਭਾਵ ਹੈ ਮੰਗਣਾ ਕਿਸ ਨੂੰ ਕਿਹਾ ਜਾਂਦਾ ਹੈ ਸੱਚਖੰਡ ਤੋਂ ਸਤਿਗੁਰੂ ਅੱਜ ਇਸ ਅੰਗ ਨੂੰ ਸਪਸ਼ਟ ਕਰਨਗੇ ਇਹ ਜੀਵਾਤਮਾ ਜਦੋਂ 84 ਲੱਖ ਜਾਮਿਆਂ ਦੇ ਵਿੱਚੋਂ ਸਭ ਤੋਂ ਉੱਤਮ ਜਾਮੇ ਜਿਸ ਨੂੰ ਮਨੁੱਖ ਦਾ ਜਾਮਾ ਕਿਹਾ ਜਾਂਦਾ ਹੈ ਉਸ ਜਾਮੇ ਦੇ ਵਿੱਚ ਆ ਕਰਕੇ ਇਸ ਮਨ ਦੀ ਸੰਗਤ ਕਰਦੀ ਹੈ, ਉਸ ਵਕਤ ਇਸ ਨੂੰ ਬਹੁਤ ਸਾਰੀਆਂ ਵਸਤੂਆਂ ਦੀ, ਬਹੁਤ ਸਾਰੇ ਸੰਬੰਧਾਂ ਦੀ ਇਸ ਜਗਤ ਦੇ ਵਿੱਚ ਵਿਚਰਨ ਕਰਦੇ ਹੋਏ ਆਵਸ਼ਕਤਾ ਮਹਿਸੂਸ ਹੁੰਦੀ ਹੈ। ਇਸ ਨੂੰ ਪ੍ਰਾਪਤ ਕਰਨ ਵਾਸਤੇ ਇਹ ਜੀਵਾਤਮਾ ਇਸ ਜਗਤ ਦੇ ਵਿੱਚ ਕੋਈ ਨਾ ਕੋਈ ਕਿਰਿਆ ਨੂੰ ਅਪਣਾ ਕਰਕੇ ਵਿਚਰਨ ਕਰਦੀ ਹੈ। ਜਦੋਂ ਇਸ ਦੀ ਸੰਗਤ ਦੇ ਨਾਲ ਇਸ ਜੀਵ ਆਤਮਾ ਨੂੰ ਇਸ ਜਗਤ ਦੇ ਵਿੱਚ ਕੋਈ ਅਭਾਵ ਮਹਿਸੂਸ ਹੁੰਦਾ ਹੈ, ਉਸ ਅਭਾਵ ਨੂੰ ਪੂਰਾ ਕਰਨ ਵਾਸਤੇ ਇਸ ਜੀਵ ਆਤਮਾ ਨੂੰ ਇਸ ਉੱਤਮ ਚੋਲੇ ਦੇ ਵਿੱਚ ਰਹਿ ਕਰਕੇ ਕੁਛ ਨਾ ਕੁਛ ਕਿਰਿਆ ਨੂੰ ਅਪਣਾਉਣਾ ਪੈਂਦਾ ਹੈ। ਇਹ ਕਿਰਿਆ ਜੀਵ ਆਤਮਾ ਇਸ ਕਰਕੇ ਅਪਣਾਉਂਦੀ ਹੈ ਜੋ ਆਪਣੀ ਇਸ ਲੋੜ ਨੂੰ ਪੂਰਾ ਕਰ ਸਕੇ। ਇਹ ਜਿਤਨੀਆਂ ਵੀ ਲੋੜਾਂ ਹਨ ਇਹ ਸਾਰੀਆਂ ਦੀਆਂ ਸਾਰੀਆਂ ਜੜ ਵਸਤੂਆਂ ਜਾਂ ਸੰਬੰਧੀਆਂ ਦੇ ਮੁਤਲਕ ਇਹਨਾਂ ਨੂੰ ਪ੍ਰਾਪਤ ਕਰਨਾ ਜਾਂ ਇਹਨਾਂ ਨੂੰ ਕਾਇਮ ਕਰਨ ਵਾਸਤੇ ਇਸ ਕਿਰਿਆ ਨੂੰ ਅਪਣਾਉਂਦੀ ਹੈ। ਇਸੇ ਦੀ ਸੰਗਤ ਕਰਕੇ ਇਸ ਜੀਵ ਆਤਮਾ ਨੂੰ ਉਸ ਲੋੜ ਦਾ ਪਤਾ ਨਹੀਂ, ਉਸ ਆਵਸ਼ਕਤਾ ਦਾ ਇਸ ਨੂੰ ਆਭਾਸ ਨਹੀਂ ਹੈ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਇਸ ਜਗਤ ਦੇ ਵਿੱਚ ਇਸ ਨੂੰ ਸਭ ਤੋਂ ਉੱਤਮ ਜਾਮਾ ਦਿੱਤਾ ਗਿਆ ਹੈ। ਇਸ ਜਾਮੇ ਦੇ ਵਿੱਚ ਆ ਕਰਕੇ ਇਸ ਜੀਵ ਆਤਮਾ ਨੇ ਉਹ ਮੰਗ ਕਰਨੀ ਸੀ, ਉਸ ਆਵਸ਼ਕਤਾ ਨੂੰ ਮਹਿਸੂਸ ਕਰਨਾ ਸੀ ਜਿਸ ਨੂੰ ਪ੍ਰਾਪਤ ਕਰਨ ਲਈ ਜਿਸ ਨੂੰ ਆਧਾਰ ਦਿੱਤਾ ਗਿਆ ਹੈ। ਇਹ ਆਧਾਰ ਇਸ ਜੀਵ ਆਤਮਾ ਨੂੰ ਹੋਰ ਕਿਸੇ ਵੀ ਸੂਟ ਦੇ ਵਿੱਚ ਪ੍ਰਾਪਤ ਨਹੀਂ ਹੋ ਸਕਦਾ, ਪਰ ਇਸ ਨੂੰ ਸੋਝੀ ਨਹੀਂ ਹੈ। ਸੰਗਤ ਕਰਕੇ ਭੈੜੀ ਸੰਗਤ ਹੈ, ਜਿਤਨੀਆਂ ਵੀ ਵਸਤੂਆਂ ਇਹ ਇਕੱਤਰ ਕਰ ਰਹੀ ਹੈ, ਜਿਤਨੇ ਵੀ ਸੰਬੰਧ ਬਣਾ ਰਹੀ ਹੈ ਜੜ ਜਾਂ ਚੇਤਨ ਦੇ ਨਾਲ ਆਧਾਰ ਰੱਖਦੇ ਹੋਏ, ਇਹ ਸਾਰੇ ਦੇ ਸਾਰੇ ਇਸ ਜਾਮੇ ਦੇ ਨਾਲ ਸੰਬੰਧ ਰੱਖਦੇ ਹਨ। ਇਹ ਸਰੀਰ ਦੇ ਨਾਲ ਸੰਬੰਧਿਤ ਇਕੱਠੀਆਂ ਕੀਤੀਆਂ ਗਈਆਂ ਵਸਤੂਆਂ ਜਿਨ੍ਹਾਂ ਦਾ ਆਧਾਰ ਪ੍ਰਾਪਤੀ ਤੋਂ ਪਹਿਲੇ ਹੀ ਦੁੱਖ ਹੈ, ਪ੍ਰਾਪਤੀ ਦੇ ਵਿੱਚ ਵੀ ਦੁੱਖ ਹੈ, ਔਰ ਜਦੋਂ ਇਹਨਾਂ ਵਸਤੂਆਂ ਨੇ ਇਹਨਾਂ ਸੰਬੰਧਾਂ ਨੇ ਟੁੱਟ ਜਾਣਾ ਹੈ, ਦੂਰ ਚਲੇ ਜਾਣਾ ਹੈ, ਇਸ ਨੇ ਫਿਰ ਦੁਖੀ ਹੋ ਜਾਣਾ ਹੈ। ਇਹੀ ਭਰਮ ਹੈ ਇਸ ਜੀਵ ਆਤਮਾ ਦਾ, ਸਦੀਆਂ ਹੀ ਹੋ ਗਈਆਂ ਇਸ ਨੂੰ, ਕਿਤਨੀ ਵਾਰੀ ਇਸ ਨੇ ਇਸ ਮਨੁੱਖੇ ਜਨਮ ਨੂੰ ਪ੍ਰਾਪਤ ਕੀਤਾ ਹੈ, ਪਰ ਕਦੇ ਵੀ ਇਸ ਨੂੰ ਸਾਰਥਕ ਨਹੀਂ ਕਰ ਸਕੇ। ਇਹ ਸਾਰਥਕ ਤਾਂ ਹੋ ਸਕਦਾ ਹੈ ਜੇ ਇਸ ਨੂੰ ਆਪਣੀ ਲੋੜ ਦਾ ਪਤਾ ਹੋਵੇ। ਇਹ ਜੀਵਾਤਮਾ ਆਦਿ ਕਾਲ ਤੋਂ ਜਦ ਤੋਂ ਆਪਣੇ ਮੂਲ ਤੋਂ ਵਿਛੜੀ ਹੈ, ਭੁੱਖੀ ਔਰ ਪਿਆਸੀ ਤੜਫ ਰਹੀ ਹੈ, ਔਰ ਇਸ ਆਵਸ਼ਕਤਾ ਦਾ ਇਸ ਨੂੰ ਆਭਾਸ ਨਹੀਂ ਹੈ। ਇਸ ਦੀ ਪਿਆਸ ਬੁਝਾਣੀ, ਇਸ ਦੀ ਭੁੱਖ ਨੂੰ ਖਤਮ ਕਰਨਾ, ਇਸੀ ਵਾਸਤੇ ਇਸ ਨੂੰ ਇਹ ਮਨੁੱਖਾ ਆਧਾਰ ਦਿੱਤਾ ਗਿਆ ਸੀ। ਪਰ ਕਦੇ ਵੀ ਇਸ ਨੇ ਆਪਣੀ ਉਸ ਅਵਸ਼ਕਤਾ ਨੂੰ ਦੂਰ ਕਰਨ ਵਾਸਤੇ ਉਸ ਕਿਰਿਆ ਨੂੰ ਨਹੀਂ ਅਪਣਾਇਆ ਜਿਸ ਨੂੰ ਅਪਣਾਉਣ ਵਾਸਤੇ ਸੱਚਖੰਡ ਤੋਂ ਇਹ ਬਾਣੀ ਦਿੱਤੀ ਜਾਂਦੀ ਹੈ। ਇਹ ਬਾਣੀ ਕੋਈ ਮਤ ਜਾਂ ਧਰਮ ਚਲਾਉਣ ਵਾਸਤੇ ਨਹੀਂ ਦਿੱਤੀ ਜਾਂਦੀ। ਇਸ ਜੀਵਾਤਮਾ ਨੂੰ ਚੇਤਾਉਣ ਵਾਸਤੇ, ਹੁਸ਼ਿਆਰ ਕਰਨ ਵਾਸਤੇ ਦਿੱਤੀ ਜਾਂਦੀ ਹੈ। ਇਹ ਸਦੀਆਂ ਹੀ ਹੋ ਗਈਆਂ ਉਸ ਮੂਲ ਤੋਂ ਬੇਖਬਰ ਸੁੱਤੀ ਪਈ ਹੈ। ਬਾਰ ਬਾਰ ਇਸ ਨੂੰ ਜਗਾਇਆ ਜਾਂਦਾ ਹੈ। ਜੇ ਅੱਖ ਖੋਲਦੀ ਵੀ ਹੈ ਤੇ ਕੁਛ ਘੜੀਆਂ ਬਾਅਦ ਫਿਰ ਉਸੇ ਕਿਰਿਆ ਨੂੰ ਅਪਣਾਉਣ ਲੱਗ ਜਾਂਦੀ ਹੈ। ਜਿਨ੍ਹਾਂ ਨੂੰ ਅਪਣਾ ਕਰਕੇ ਇਸ ਨੇ ਇਹ ਜਨਮ ਔਰ ਮਰਨ ਦੇ ਦੁੱਖ ਨੂੰ ਇਕੱਠਾ ਕਰ ਰੱਖਿਆ ਹੈ। ਹੋਰ ਕੋਈ ਵੀ ਕਾਰਨ ਨਹੀਂ ਹੈ ਕਾਲ ਨੂੰ ਦੋਸ਼ ਦੇਣਾ। ਆਪਣੇ ਰਸਤੇ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੋਸ਼ ਦੇਣਾ ਇਹ ਸਾਰੀ ਮਨਮਤ ਹੈ। ਬੁੱਧੀ ਜੋ ਇਸ ਨੂੰ ਦਿੱਤੀ ਗਈ ਸੀ ਉਹ ਇਸ ਨੂੰ ਇਸ ਵਾਸਤੇ ਦਿੱਤੀ ਗਈ ਸੀ ਆਪਣੇ ਮੂਲ ਨੂੰ ਪਛਾਣ ਸਕੇ, ਆਪਣਾ ਰਸਤਾ ਲੋੜ ਸਕੇ, ਇਹਨਾਂ ਰੁਕਾਵਟਾਂ ਚੋਂ ਉਭਰ ਸਕੇ, ਇਸ ਜਾਲ ਚੋਂ ਜਿਹੜੀ ਇਸ ਵਿਰੋਧੀ ਤਾਕਤ ਨੇ ਇਸ ਜੀਵਾਤਮਾ ਨੂੰ ਇਹਨਾਂ ਲੋਕਾਂ ਦੇ ਵਿੱਚ ਰੋਕਣ ਵਾਸਤੇ ਬੜੇ ਹੀ ਮਹੀਨ ਰੂਪ ਦੇ ਵਿੱਚ ਫੈਲਾ ਕਰਕੇ ਇਸ ਨੂੰ ਫਸਾ ਰੱਖਿਆ ਹੈ। ਇਸ ਨੂੰ ਦੇਖਣ ਵਾਸਤੇ, ਪਹਿਚਾਨਣ ਵਾਸਤੇ ਔਰ ਇਹਦੇ ਵਿੱਚੋਂ ਨਿਕਲਣ ਵਾਸਤੇ ਇਹ ਸਮਰੱਥਾ ਇਸ ਨੂੰ ਦਿੱਤੀ ਗਈ ਸੀ। ਪਰ ਇਹ ਸਮਰੱਥਾ ਜਿਹੜੀ ਹੈ ਇਹ ਭੈੜੀ ਸੰਗਤ ਕਰਕੇ ਆਪਣੇ ਕੋਲੋਂ ਗਵਾ ਬੈਠੀ। ਔਰ ਇਹ ਬੁੱਧੀ ਹੁਣ ਜਿਸ ਮਨ ਦੇ ਅਧੀਨ ਕੰਮ ਕਰਦੀ ਹੈ ਉਹ ਇਸ ਨੂੰ ਐਸੀਆਂ ਕਿਰਿਆ ਅਪਣਾਉਣ ਵਾਸਤੇ ਪ੍ਰੇਰਿਤ ਕਰਦਾ ਹੈ ਜਿਨ੍ਹਾਂ ਨੂੰ ਕਰਨ ਦੇ ਬਾਅਦ ਇਹ ਜੀਵਾਤਮਾ ਨੂੰ ਬਾਰ ਬਾਰ ਇਹ ਜੜ ਔਰ ਚੇਤਨ ਲੋਕਾਂ ਦੇ ਵਿੱਚ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਉੱਤਮ ਔਰ ਨਿਚਲੇ ਜਾਮਿਆਂ ਦੇ ਵਿੱਚ ਇਸ ਦੁੱਖ ਨੂੰ ਸਹਿਣਾ ਪੈਂਦਾ ਹੈ। ਇਹੀ ਉਹ ਦੁੱਖ ਹੈ ਜਿਹੜਾ ਇਸ ਜੀਵ ਆਤਮਾ ਨੂੰ ਹਰ ਚੋਲੇ ਦੇ ਵਿੱਚ ਆ ਕਰਕੇ ਸਹਿਣਾ ਪੈਂਦਾ ਹੈ। ਔਰ ਇਸ ਦੁੱਖ ਚੋਂ ਕੱਢਣ ਵਾਸਤੇ, ਇਸ ਜੰਜਾਲ ਚੋਂ ਕੱਢਣ ਵਾਸਤੇ, ਇਸ ਜਗਤ ਦੇ ਵਿੱਚ ਸੱਚਖੰਡ ਤੋਂ ਉਹ ਅਕਾਲ ਪੁਰਖ ਦੀ ਤਾਕਤ ਔਰ ਸਮਰੱਥਾ ਲੈ ਕਰਕੇ ਜਿਹੜੀ ਜੀਵਾਤਮਾ ਨੂੰ ਇਸ ਜਗਤ ਦੇ ਵਿੱਚ ਅਵਤਾਰਿਤ ਕੀਤਾ ਜਾਂਦਾ ਹੈ, ਭੇਜਿਆ ਜਾਂਦਾ ਹੈ, ਉਹਨਾਂ ਨੂੰ ਇਸ ਜਗਤ ਦੇ ਵਿੱਚ ਅਸੀਂ ਸੰਤ ਸਤਿਗੁਰੂ ਕਹਿ ਕਰਕੇ ਯਾਦ ਕਰਦੇ ਹਾਂ। ਸੰਤ ਜੋ ਨੇ ਉਸ ਕਾਲ ਪੁਰਖ ਦਾ ਹੁਕਮ ਲੈ ਕਰਕੇ ਇਸ ਜਗਤ ਦੇ ਵਿੱਚ ਆਉਂਦੇ ਨੇ, ਉਹ ਹੁਕਮ ਜਿਸ ਘਟ ਦੇ ਵਿੱਚ ਪ੍ਰਗਟ ਹੁੰਦਾ ਹੈ, ਉਸ ਘਟ ਨੂੰ, ਉਸ ਇੰਸਟਰੂਮੈਂਟ ਨੂੰ, ਉਸ ਮਸ਼ੀਨ ਨੂੰ, ਉਸ ਜਾਮੇ ਨੂੰ, ਉਸ ਆਕਾਰ ਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ। ਇਸ ਤੋਂ ਸਪਸ਼ਟ ਹੈ ਕਿ ਸਤਿਗੁਰੂ ਕੋਈ ਆਕਾਰ ਜਾਂ ਕੋਈ ਘਟ ਨਹੀਂ ਹੈ, ਇੱਕ ਸਾਧਨ ਹੈ, ਇੱਕ ਮੀਡੀਆ ਹੈ ਜਿਸ ਨੂੰ ਟੇਕ ਲੈ ਕਰਕੇ ਇਸ ਜੀਵਾਤਮਾ ਨੇ ਆਪਣੇ ਘਰ ਦਾ ਕੰਮ ਕਰਨਾ ਹੈ, ਉਸ ਰਸਤੇ ਦੀ ਖੋਜ ਕਰਨੀ ਹੈ। ਖੋਜ ਕਰਨ ਦੇ ਬਾਅਦ ਉਸ ਰਸਤੇ ਨੂੰ ਅਪਣਾਉਣਾ ਹੈ, ਧਾਰਨ ਕਰਨਾ ਹੈ, ਅਮਲੀ ਜਾਮਾ ਪਹਿਨਾਉਣਾ ਹੈ, ਉਸ ਰਸਤੇ ਦੇ ਉੱਪਰ ਚੱਲਦੇ ਹੋਏ ਆਪਣੀ ਹਸਤੀ ਨੂੰ ਮਿਟਾ ਦੇਣਾ ਹੈ। ਉਹ ਹਸਤੀ ਜਿਹੜੀ ਇਸ ਮਨ ਨੇ ਕਾਇਮ ਕੀਤੀ ਹੋਈ ਹੈ, ਜੀਵਾਤਮਾ ਜੋ ਹੈ ਇਹ ਉਸ ਪਰਮਾਤਮਾ ਦਾ ਅੰਸ਼ ਹੈ, ਉਸ ਮੂਲ ਦਾ, ਉਸ ਅਨੰਤ ਗੁਣਾਂ ਦਾ ਸਵਾਮੀ, ਅਥਾਹ ਸਮੁੰਦਰ ਥਾ ਕੀ ਪਾਵੈ ਕੋਈ, ਕੋਈ ਵਿਰਲਾ, ਕੋਈ ਕਰੋੜਾਂ ਚੋਂ, ਕੋਈ ਭਾਗਾਂ ਵਾਲਾ, ਕੋਈ ਵਿਸ਼ੇਸ਼ ਜਗਤ ਦੇ ਵਿੱਚ, ਕਿਸੇ ਖਾਸ ਯੁੱਗ ਦੇ ਵਿੱਚ ਉਸ ਮੁਕਤੀ ਦੇ ਦੁਆਰ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਬਣਦਾ ਹੈ, ਜਦੋਂ ਇਹ ਜੀਵਾਤਮਾ ਇਸ ਮਨੁੱਖੇ ਚੋਲੇ ਦੇ ਵਿੱਚ ਆ ਕਰਕੇ ਇਸ ਕਿਰਿਆ ਨੂੰ ਅਮਲੀ ਤੌਰ ਤੇ ਅਪਣਾਉਂਦੀ ਹੈ। ਮੌਖਿਕ ਤੌਰ ਤੇ ਅਸੀਂ ਇੱਥੇ ਸਾਰੇ ਹੀ ਇਸ ਮੁਖੋਟੇ ਨੂੰ ਲਗਾ ਕਰਕੇ ਬੈਠੇ ਹਾਂ, ਅਸੀਂ ਸਤਿਗੁਰੂ ਵਾਲੇ ਹਾਂ, ਹੁਕਮ ਤੇ ਚੱਲਦੇ ਹਾਂ। ਇੱਕੋ ਹੀ ਕਸੋਟੀ ਹੈ, ਇਸ ਵਕਤ ਅਸੀਂ ਇਸ ਮ੍ਰਿਤ ਲੋਕ ਦੇ ਵਿੱਚ ਬੈਠੇ ਹਾਂ, ਇਸ ਬਾਣੀ ਨੂੰ ਸਰਵਣ ਕਰ ਰਹੇ ਹਾਂ। ਬੈਠਣ ਦਾ ਭਾਵ ਹੀ ਇਹੀ ਹੈ, ਅਸੀਂ ਕਦੇ ਆਪਣੇ ਸਤਿਗੁਰ ਦੇ ਉਪਦੇਸ਼ਾਂ ਦੇ ਉੱਪਰ ਅਮਲ ਨਹੀਂ ਕੀਤਾ। ਜੇ ਕਦੀ ਆਪਣੀ ਹਸਤੀ ਮਿਟਾਈ ਹੁੰਦੀ ਤੇ ਅਸੀਂ ਉਸ ਪਰਮ ਪਦ ਨੂੰ, ਜਿਸ ਨੂੰ ਅਮਰ ਕਿਹਾ ਜਾਂਦਾ ਹੈ, ਪ੍ਰਾਪਤ ਕਰ ਚੁੱਕੇ ਹੁੰਦੇ, ਇਹ ਮਨੁੱਖਾ ਚੋਲਾ ਕੋਈ ਪਹਿਲੀ ਵਾਰੀ ਇਸ ਜੀਵਾਤਮਾ ਨੂੰ ਦਾਨ ਦੇ ਰੂਪ ਵਿੱਚ ਨਹੀਂ ਮਿਲਿਆ। ਅਣਗਿਣਤ ਵਾਰਾਂ ਉਸ ਤਾਕਤ ਨੇ उस परम चेतन ने साडे वर्गिया मनमुखिया जीवात्मा दे उपर प्रसन्न हो करके साड़िया झोलिया दे विच ए दात अनगिनत वेरा बख्शी है। असी इस दात नू प्राप्त करन दे बाद भी कदे भी इस चोले दे नाल हक नहीं कीता। असी इस देवले दे विच बैठ करके हमेशा ही गद्दारी कीती है। उस परम चेतन दे नाल जड़ी जिस घट दे विच प्रगट हो करके जिसने सानू अपने नाल ही बिठा लिया, अपना रूप दे दिता, अपनी ताकत दे दिती, अपना वो चिन्ह दे दिता जिसनू चिन्ह सचखंड तो हुक्म दे रूप दे विच इस जगत दे विच अवतारित किया गया सी, एक चमत्कार दे रूप दे विच असी उस दी चमक नू नहीं देख सके, उसनू पहचान नहीं सके, असी जान नहीं सके। ए चिन्ह दे पिछे केड़ी ताकत छुपी हुई है, कौन इस चिन्ह दे पिछे काम कर रहा है, सानू समझ ही नहीं आई। असी बाहरी मुख बाहर दी किरिया नू अपना करके इस मुखोटे दे जरिए बाहर ही रह गए। उस करंट नू उस चेतन सत्ता नू प्रगट रूप दे विच देखण वास्ते ए जो जामा दिता गया सी असी उस नू सार्थक नहीं कर सके। सानू दिता ते इसी करके गया सी कि असी उस नू पहचान सकीए, अपनी हस्ती मिटा करके इस जीवात्मा नू उस दे नाल मिलन दे काबिल बना सकीए। पर असी इस साकत दे संग नाल जो मैल कठी कीती है विषय विकारां दी, ए मैल इस जगत दे विच इस मुखोटे दे जरिए इस जीवात्मा ने जड़ियां भी किरिया अपना रखियां हन, ए सारियां दियां सारियां किरिया होमै दे विच क्रोध दे विच लोभ दे विच मोह दे विच हंकार दे विच होर इस मन दे बहुत सारे विकार ने जिन्हां नू आधार बना करके असी इस जगत दे विच दिन रात अपना रखिया कर रहे हां। और ये सारियां दिया सारियां किरिया बीज स्वरूप बंधन का प्रभाव लै करके ब्रह्म दे विच जमा कीतियां जा रही हैं। जो जो असी किरिया वधाई जाते हाँ, दिन रात दौड़ भज करी जाते हाँ, त्यों त्यों एक कीमत जड़ी सानू बख्शी गई सी जड़ी खर्च करके असी पुन कठा करना सी, चंग्याईयां कठियां करनियां सन, पुन दा की भाव है। इस जगत दे विच पुन दा अर्थ बहुत गलत लिया जांदा है। पुन दा अर्थ जो ईश्वरी अधूरी ताकतां चमत्कारां दे जरिए इस जगत दे विच प्रचारित किया गया वो पुन इस जीवात्मा लई ਘੋਰ ਬੰਧਨ ਲੈ ਕਰਕੇ ਪ੍ਰਗਟ ਹੁੰਦਾ ਹੈ। ਕਿਸ ਤਰੀਕੇ ਦੇ ਨਾਲ? ਅਗਰ ਅਸੀਂ ਬਹੁਤ ਸਾਰਾ ਦਾਨ ਪੁੰਨ ਕਰਦੇ ਹਾਂ, ਅੱਛੀ ਕਿਰਿਆ ਅਪਣਾਉਂਦੇ ਹਾਂ, ਅੱਛੇ ਕਰਮ ਕਰਦੇ ਹਾਂ, ਤੇ ਉਸ ਦਾ ਭੁਗਤਾਨ ਕਰਨ ਵਾਸਤੇ ਉੱਤਮ ਭੋਗੀ ਜਾਮੇ ਦੇ ਦਿੱਤੇ ਜਾਂਦੇ ਨੇ, ਜਿਨ੍ਹਾਂ ਨੂੰ ਅਸੀਂ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ, ਸੂਖਮ ਔਰ ਕਾਰਨ ਲੋਕਾਂ ਦੇ ਵਿੱਚ ਈਸ਼ਵਰ ਕਹਿ ਕਰਕੇ ਜਾਣਦੇ ਹਾਂ। ਔਰ ਇਸ ਮ੍ਰਿਤ ਲੋਕ ਦੇ ਵਿੱਚ ਜਦੋਂ ਇਹ ਤਾਕਤਾਂ ਪ੍ਰਗਟ ਹੁੰਦੀਆਂ ਨੇ, ਇਹ ਈਸ਼ਵਰੀ ਤਾਕਤਾਂ ਹੀ ਨੇ, ਜਦੋਂ ਵੀ ਇਸ ਜਗਤ ਦੇ ਵਿੱਚ ਆਉਂਦੀਆਂ ਨੇ, ਉਸ ਬ੍ਰਹਮ ਦੀ ਤਾਕਤ ਨੂੰ, ਉਸ ਦੀ ਸੱਤਾ ਨੂੰ, ਰਿੱਧੀਆਂ ਸਿੱਧੀਆਂ ਨੂੰ ਔਰ ਉਸ ਦੇ ਚਮਤਕਾਰ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੁੰਦੀਆਂ ਨੇ। ਇਹਨਾਂ ਅੱਖਾਂ ਦੇ ਨਾਲ ਇਸ ਜਗਤ ਦੇ ਵਿੱਚ ਅਸੀਂ ਦੇਖਣ ਦਾ ਕੰਮ ਕਰ ਰਹੇ ਹਾਂ ਔਰ ਐਸੀਆਂ ਵਸਤੂਆਂ ਜਿਹੜੀਆਂ ਅਤੀ ਸੂਖਸ਼ਮ ਨੇ, ਸੂਖਸ਼ਮ ਜਾਂ ਕਾਰਨ ਚੋਲਾਂ ਦੇ ਨਾਲ ਸੰਬੰਧ ਰੱਖਦੀਆਂ ਨੇ, ਉਹਨਾਂ ਨੂੰ ਅਸੀਂ ਇਸ ਜਗਤ ਦੇ ਵਿੱਚ ਇਹਨਾਂ ਅੱਖਾਂ ਦੇ ਨਾਲ ਦੇਖ ਨਹੀਂ ਸਕਦੇ, ਜਾਣ ਨਹੀਂ ਸਕਦੇ, ਪਹਿਚਾਣ ਨਹੀਂ ਸਕਦੇ। ਔਰ ਇਸ ਮਜ਼ਬੂਰੀ ਦਾ ਉਹ ਬ੍ਰਹਮ ਫਾਇਦਾ ਚੁੱਕਦਾ ਹੈ। ਔਰ ਇਹ ਤਾਕਤਾਂ ਜਿਹੜੀਆਂ ਪ੍ਰਗਟ ਹੁੰਦੀਆਂ ਨੇ, ਇਹ ਅਧੂਰੀਆਂ ਇਸ ਕਰਕੇ ਨੇ ਕਿਉਂਕਿ ਇਹ ਖੁਦ ਵੀ ਅਧੂਰੀਆਂ ਨੇ, ਕਿਉਂਕਿ ਇਹ ਉਸ ਪੂਰੇ ਮੰਡਲ ਨੂੰ, ਉਸ ਪੂਰੀ ਤਾਕਤ ਨੂੰ, ਉਸ ਅਕਾਲ ਪੁਰਖ ਨੂੰ, ਉਸ ਪਰਮ ਚੇਤਨ ਨੂੰ ਪ੍ਰਾਪਤ ਨਹੀਂ ਕਰ ਸਕੀਆਂ, ਇਸੀ ਕਾਰਨ ਅਧੂਰੀਆਂ ਨੇ। ਔਰ ਜਿਹੜੇ ਚਮਤਕਾਰ ਔਰ ਸੱਤਾ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਾਰਿਤ ਹੁੰਦੀਆਂ ਨੇ, ਬ੍ਰਹਮ ਆਪਣੇ ਪਿਤਾ ਦੇ ਹੁਕਮ ਦੇ ਅਧੀਨ, ਉਹ ਵੀ ਇਹਨਾਂ ਨੇ ਆਪਣੀ ਹਸਤੀ ਮਿਟਾ ਰੱਖੀ ਹੁੰਦੀ ਹੈ ਉਸ ਬ੍ਰਹਮ ਆਪਣੇ ਪਿਤਾ ਦੇ ਉੱਪਰ। ਉਹ ਬ੍ਰਹਮ ਜਿਸ ਨੂੰ ਇਸ ਜਗਤ ਦੇ ਵਿੱਚ ਕਾਲ ਕਹਿ ਕਰਕੇ ਯਾਦ ਕੀਤਾ ਜਾਂਦਾ ਹੈ, ਉਹ ਕਾਲ ਜੋ ਅਕਾਲ ਦੀ ਇੱਕ ਨਕਲ ਹੈ, ਇਸ ਜਗਤ ਦੇ ਵਿੱਚ ਉਸ ਦੀ ਤਾਕਤ ਔਰ ਸਮਰੱਥਾ ਲੈ ਕਰਕੇ ਇਸ ਚਮਤਕਾਰ ਨੂੰ ਪ੍ਰਦਰਸ਼ਿਤ ਕਰਦੀਆਂ ਨੇ। ਔਰ ਇਹਨਾਂ ਚਮਤਕਾਰਾਂ ਨੂੰ ਦੇਖ ਕਰਕੇ, ਇਸ ਰੋਸ਼ਨੀ ਨੂੰ ਦੇਖ ਕਰਕੇ, ਇਹ ਅੱਖ ਉਹਦੇ ਪਿੱਛੇ ਛੁਪੀ ਹੋਈ ਤਾਕਤ ਨੂੰ, ਉਹਦੀ ਸਮਰੱਥਾ ਨੂੰ ਜਾਣ ਨਹੀਂ ਸਕਦੀ, ਪਛਾਣ ਨਹੀਂ ਸਕਦੀ। ਕਿਉਂ? ਕਿਉਂਕਿ ਜਿਹੜੀ ਇਸ ਦੀ ਆਪਣੀ ਤਾਕਤ ਹੈ, ਉਸ ਤਾਕਤ ਨੂੰ ਦੇਖਣ ਦੀ, ਪਛਾਣਨ ਦੀ, ਜਾਣਨ ਦੀ, ਉਸ ਨੂੰ ਇਹ ਗਵਾ ਚੁੱਕੀ ਹੈ। ਕਿਸ ਤਰੀਕੇ ਦੇ ਨਾਲ? ਅਣਗਿਣਤ ਜਨਮਾਂ ਤੋਂ ਜਿਹੜੀ ਕਿਰਿਆ ਇਹ ਜੀਵਾਤਮਾ ਅਪਣਾਉਂਦੀ ਹੈ ਮਨੁੱਖੇ ਚੋਲੇ ਦੇ ਵਿੱਚ ਆ ਕਰਕੇ, ਬਾਕੀ ਜਿਹੜੇ ਚੋਲੇ ਨੇ, ਕੁਛ ਭੋਗੀ ਚੂਨਾ ਨੇ, ਕੁਛ ਵਿਰਤੀ ਅਨੁਸਾਰ ਕਿਰਿਆ ਕਰਦੀਆਂ ਨੇ, ਜਿਹੜੀਆਂ ਨਿਚਲੇ ਜਾਮੇ ਜਿਤਨੇ ਵੀ ਨੇ 84 ਲੱਖ ਜਾਮਿਆਂ ਦੇ ਵਿੱਚ, ਉਹ ਸਾਰੇ ਦੇ ਸਾਰੇ ਜਾਮੇ ਕੀਤੀ ਗਈ ਕਿਰਿਆ ਦਾ ਭੁਗਤਾਨ ਮਾਤਰ ਹੈ। ਉਸ ਦੇ ਵਿੱਚ ਜੀਵਾਤਮਾ ਚਾਹ ਕਰਕੇ ਵੀ ਕੋਈ ਐਸੀ ਕਿਰਿਆ ਨੂੰ ਨਹੀਂ ਅਪਣਾ ਸਕਦੀ ਕਿ ਜਿਸ ਨੂੰ, ਜਿਸ ਦਾ ਫਲ ਉਸ ਨੂੰ ਸੱਚਖੰਡ ਦੀ ਪ੍ਰਾਪਤੀ ਹੋਵੇ, ਪਰਮ ਚੇਤਨ ਸੱਤਾ ਦੀ ਪ੍ਰਾਪਤੀ ਹੋਵੇ, ਇਹ ਜੀਵਾਤਮਾ ਦੀ ਭੁੱਖ ਔਰ ਪਿਆਸ ਮਿੱਟ ਸਕੇ। ਉਸ ਨੂੰ ਨਾ ਤਾਂ ਸੋਝੀ ਹੈ, ਨਾ ਹੀ ਉਸ ਨੂੰ ਛੂਟ ਦਿੱਤੀ ਗਈ ਹੈ। ਛੂਟ ਦਾ ਕੀ ਭਾਵ ਹੈ? ਕਿ ਇੱਕ ਕਿਰਿਆ ਕਰਨ ਵਾਸਤੇ ਨਿਸ਼ਕਾਮਤਾ ਦੀ, ਜਿਹੜੀ ਕਿਰਿਆ ਨੂੰ ਅਪਣਾਉਣ ਦੇ ਬਾਅਦ ਉਸਦਾ ਕੋਈ ਫਲ ਨਾ ਹੋਵੇ, ਯਾਨੀ ਕਿ ਜਿਸ ਵੀ ਜਾਮੇ ਦੇ ਵਿੱਚ ਇਸ ਜੀਵਾਤਮਾ ਨੇ ਰਹਿਣਾ ਹੈ, ਉਸ ਜੀਵਾਤਮਾ ਨੂੰ ਕਾਇਮ ਰੱਖਣ ਵਾਸਤੇ, ਉਸ ਚੋਲੇ ਨੂੰ, ਇਸ ਜੀਵਾਤਮਾ ਨੂੰ ਕੁਛ ਨਾ ਕੁਛ ਕਿਰਿਆ ਜ਼ਰੂਰ ਅਪਣਾਉਣੀ ਪੈਂਦੀ ਹੈ। ਔਰ ਜਿਹੜੀ ਵੀ ਕਿਰਿਆ ਔਰ ਜਿਸ ਵੀ ਕਾਮਨਾ ਔਰ ਸਵਾਰਥ ਦੇ ਅਧੀਨ ਇਹ ਜੀਵਾਤਮਾ ਅਪਣਾਉਂਦੀ ਹੈ, ਉਸਦਾ ਭੁਗਤਾਨ ਮਾਤਰ ਜਿਹੜਾ ਬੀਜ ਸਰੂਪ, ਜਿਸ ਨੂੰ ਅਸੀਂ ਬੰਧਨ ਕਹਿੰਦੇ ਹਾਂ, ब्रह्म दे विच जमा हुंदा है। और जैसी कामना कीती जांदी है, जैसी इच्छा या स्वार्थ नूं मुख रखिया जांदा है, वैसा ही प्रभाव लेकर के इस जीवात्मा नूं इस 84 लाख जामिया दे विच जन्म दिता जाता है। और जिहड़े निचले जन्म जामे जितने भी ने, उन्हां दे विच जन्म नूं प्राप्त करन दे बाद ये जीवात्मा सिर्फ भुगतान करती है उन्हां कामना दा, उन्हां स्वार्थां दा, उन्हां भोगां दा, जिन्हां नूं करन वास्ते उस अकाल पुरख ने, उस सतगुरु ने सानू ये मनुखा जन्म दिता सी। विचार करके देख लो ये कितना ही उत्तम जामा है और इसनू असी किस तरीके दे नाल सार्थक करना सी और असी कैसे कैसे भोग करके इस जो चोले नू असी नेगेटिव रूप दे विच विरोधी ताकत दे जरिए मन दे राही अपनी हस्ती नू, उस पूंजी नू, ओ पूंजी जड़ी सानू खर्च करन वास्ते दित्ती गई सी, जड़ी कि असी स्वासा दी दौलत कहंदे आ, जड़ा सा अंदर गया, ए तीनों लोका दी ताकत इस स्वास नू बाहर नहीं लिया सकदी। और अगर बाहर है तो ये सारियां ताकतां मिल करके ये साह नू अंदर नहीं ले जा सकदियां। इस तो विचार करके देख लो इस ताकत नू, इस पूंजी नू असी किस तरीके दे नाल पल पल हर घड़ी मिटा रहे हां, जिस दा अंत इस जीवात्मा नू भुखा और प्यासा बार बार जन्म और मरण दे गेड़ दे विच दुख सहना पैंदा है। बाकी जामिया दे विच नजर मार करके देख लो किसी जामे दे विच कोई सुख है? असी देवी देवत्या दी पूजा करदे आ, जड़ी जीवात्मा उन्हां लोकां दे विच जांदियां ने और इस जगत दे विच प्रगट होंदियां ने, उन्हां दी शरण लै करके, उन्हां दी टेक लै करके, उन्हां कोलों पुछ करके देखो ओ भी कैसे कैसे भरमां दे विच, कैसे कैसे विकारां दे अधीन, कैसे कैसे दुखां दे विच व्याप्त ले। कोई शक नहीं, सूक्ष्म और कारण चोले ने इस स्थूल चोले नाल संबंधित जड़े दुख इस जगत दे विच इस जीवात्मा नू सहने पैंदे ने, उन्हां लोकां दे विच इन्हां सारे दुखां तो बच जांदी है। पर उस दे बाद जड़ा सूक्ष्म और कारण चोला मिलिया है, ये भी 5 सूक्ष्म और कारण तत्वां दे उपर आधारित है। अगर स्थूल तत्व जड़े ने स्थूल शांति मंगदे ने, ते सूक्ष्म और कारण तत्व जड़े ने ये सूक्ष्म और कारण शांति मंगदे ने। और मन और तन दा जो पिंजरा है, उन्हां लोकां दे विच भी इस जीवात्मा दे नाल लग्या होया है। सारी समस्या जो है इस मन और तन दे नाल संबंधित है, क्योंकि दोनों ही उस नकल, उस विरोधी ताकत, उस काल दी देत है, उस दी दित्ती हुई दात है। और जीवात्मा इन्हां लोकां दे विच जिन्नियां भी वस्तुआं और संबंधां नूं इकट्ठा कर रही है, ਇਹ ਸਾਰੀਆਂ ਦੀਆਂ ਸਾਰੀਆਂ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੀ ਦਾਤ ਕਹਿ ਕਰਕੇ ਭੋਗਣ ਲੱਗੇ ਹੋਏ ਹਾਂ। ਇਹ ਬਹੁਤ ਵੱਡਾ ਭਰਮ ਹੈ। ਇਹ ਦਾਤਾ ਨਹੀਂ ਨੇ, ਇਹ ਬਿਖ ਹੈ, ਜ਼ਹਿਰ ਜਿਹੜਾ ਉਸ ਬ੍ਰਹਮ ਨੇ ਮਨ ਦੇ ਰਾਹੀ ਇਸ ਜਗਤ ਦੇ ਵਿੱਚ ਮਿੱਠਾ ਲਾ ਕਰਕੇ ਪਰਮਾਣ ਲਈ ਇਸ ਜੀਵਾਤਮਾ ਨੂੰ ਫਸਾਉਣ ਲਈ ਇਸ ਜਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਮੱਛੀ ਨੂੰ ਫਸਾਉਣ ਵਾਸਤੇ ਮਛੇਰਾ ਕੰਢੇ ਦੇ ਨਾਲ ਇੱਕ ਮਾਸ ਦਾ ਟੁਕੜਾ ਲਗਾਉਂਦਾ ਹੈ, ਇੱਕ ਸਵਾਦ ਲਗਾਉਂਦਾ ਹੈ, ਉਸ ਸਵਾਦ ਦੇ ਪਿੱਛੇ ਉਹ ਕੰਢਾ ਛੁਪਿਆ ਹੋਇਆ ਹੈ। ਉਹ ਕੰਢਾ ਮੱਛੀ ਨੂੰ ਨਜ਼ਰ ਨਹੀਂ ਆਉਂਦਾ, ਉਸ ਨੂੰ ਇਹਨਾਂ ਅੱਖਾਂ ਦੇ ਨਾਲ ਦੇਖ ਨਹੀਂ ਸਕਦੀ। ਇਹ ਅੱਖਾਂ ਜਿਹੜੀਆਂ ਇਸ ਸਲੋਕ ਦੇ ਵਿੱਚ ਇਸ ਬ੍ਰਹਮ ਨੇ ਸਥੂਲ ਰੂਪ ਦੇ ਵਿੱਚ ਇੱਕ ਇੰਦਰੀ ਦੇ ਰੂਪ ਦੇ ਵਿੱਚ ਇੱਕ ਸਰੀਰ ਦੇ ਅੰਗ ਦੇ ਰੂਪ ਦੇ ਵਿੱਚ ਦਾਤ ਦੇ ਰੂਪ ਦੇ ਵਿੱਚ ਪ੍ਰਗਟ ਕੀਤੀ ਹੈ। ਜਿਸ ਤਰੀਕੇ ਦੇ ਨਾਲ ਮਛਲੀ ਅੰਦਰ ਦੀ ਅੱਖ ਨੂੰ ਖੋਲ ਨਾ ਸਕੀ, ਉਸ ਭੇਤ ਨੂੰ ਜਾਣ ਨਾ ਸਕੀ, ਔਰ ਉਸ ਸਵਾਦ ਦੇ ਜ਼ਰੀਏ ਸਦਾ ਲਈ ਆਪਣੀ ਹਸਤੀ ਆਪਣੇ ਸਰੀਰ ਨੂੰ ਟੁਕੜੇ ਟੁਕੜੇ ਕਰਵਾ ਲਿਆ, ਮਿਟ ਗਈ। ਭਰਮ ਦੇ ਵਿੱਚ ਉਸ ਸਵਾਦ ਦੇ ਜ਼ਰੀਏ ਫਰੀਦਾ ਇਹ ਵਿਸ਼ ਗੰਦਲਾ ਦਰਿਆ ਖੰਡ ਲਿਵਾਣ ਇੱਕ ਰਾਧੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਬਾਬਾ ਫਰੀਦ ਜੀ ਨੇ ਵੀ ਆਪਣੀ ਇਸ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ, ਇਹ ਜਗਤ ਦੀ ਜੋ ਰਚਨਾ ਹੈ ਬੜੀ ਪਰਮਾਤਮਕ ਰਚਨਾ ਹੈ। ਇੱਕ ਜ਼ਹਿਰ ਦੇ ਰੂਪ ਦੇ ਵਿੱਚ ਇਹ ਖੰਡ ਲਾ ਕਰਕੇ, ਇਹ ਖੰਡ ਕੀ ਹੈ? ਇਹ ਬੱਚਿਆਂ ਦੀਆਂ ਤੋਤਲੀਆਂ ਆਵਾਜ਼ਾਂ ਜਿਹੜੀਆਂ ਸਾਨੂੰ ਸੁੱਤਿਆਂ ਤੋਂ ਵੀ ਉਠਾ ਦਿੰਦੀਆਂ ਨੇ। ਇਹ ਆ ਉਹ ਮਿੱਠਾ, ਉਹ ਸੰਬੰਧ ਇਸਤਰੀ ਪੁਰਸ਼ ਦਾ, ਮਾਂ ਬਾਪ ਦਾ, ਭੈਣਾਂ ਭਰਾਵਾਂ ਦਾ, ਔਰ ਇਸ ਜਗਤ ਦੇ ਵਿੱਚ ਪੜੋਸੀ ਮਿੱਤਰ ਜਿਤਨੇ ਵੀ ਸੰਬੰਧ ਅਸੀਂ ਇਕੱਠੇ ਕਰ ਰਹੇ ਹਾਂ, ਇਹ ਵਸਤੂਆਂ ਕਾਰਾਂ ਮੋਟਰਾਂ ਬੰਗਲੇ ਫੈਕਟਰੀਆਂ ਕੰਮ ਧੰਦੇ ਇਹ ਜਿਤਨੀਆਂ ਵੀ ਜੜ ਵਸਤੂਆਂ ਨੇ ਇਹ ਪਹਿਲੇ ਵੀ ਕਿਸੇ ਦੀਆਂ ਸਨ। ਜਿਸ ਨੂੰ ਅਸੀਂ ਮਾਂ ਬਾਪ ਸਮਝ ਰਹੇ ਹਾਂ, ਸੰਬੰਧੀ ਸਮਝ ਰਹੇ ਹਾਂ, ਇਹ ਪਹਿਲੇ ਵੀ ਕਿਸੇ ਦੇ ਸਨ, ਅੱਜ ਸਾਡੇ ਨਜ਼ਰ ਆ ਰਹੇ ਨੇ, ਇਹ ਕਾਰਾਂ ਸਾਡੇ ਬੂਹੇ ਅੱਗੇ ਖੜੀਆਂ ਨੇ। ਕੁਝ ਸਮੇਂ ਬਾਅਦ ਇਹ ਕਿਸੇ ਹੋਰ ਬੂਹੇ ਅੱਗੇ ਖੜੀਆਂ ਹੋਣਗੀਆਂ। ਜਦ ਪਹਿਲੀ ਇਹ ਕਿਸੇ ਦੇ ਨਹੀਂ ਰਹੇ ਸੰਬੰਧ ਔਰ ਵਸਤੂਆਂ, ਤੇ ਸਾਡੀਆਂ ਵੀ ਨਹੀਂ ਰਹਿਣਗੀਆਂ। ਇਹ ਆ ਉਹ ਮਿੱਠਾ, ਮਿੱਠਾ ਜ਼ਹਿਰ ਜਿਹੜਾ ਉਸ ਬ੍ਰਹਮ ਨੇ ਇਸ ਮਛਲੀ ਰੂਪੀ ਜੀਵਾਤਮਾ ਨੂੰ ਫਸਾਉਣ ਵਾਸਤੇ, ਇਸ ਜਾਲ ਦੇ ਵਿੱਚ ਰੋਕਣ ਵਾਸਤੇ ਇਸ ਜਗਤ ਦੇ ਵਿੱਚ ਪ੍ਰਕਾਸ਼ ਦੇ ਰੂਪ ਦੇ ਵਿੱਚ, ਚਮਤਕਾਰ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ, ਜਿਸ ਦੀ ਚਮਕ ਦੇ ਵਿੱਚ ਇਹ ਜੀਵਾਤਮਾ ਭਰਮਾ ਦਿੱਤੀ ਗਈ। ਇਸ ਲੋਕ ਦੀਆਂ ਜੜ ਵਸਤੂਆਂ ਉਹਨਾਂ ਨੂੰ ਅਸੀਂ ਅਗਰ ਦੇਖਣਾ ਚਾਹੀਏ, ਸਾਨੂੰ ਪ੍ਰਕਾਸ਼ ਦੀ ਲੋੜ ਹੈ। ਇੱਕ ਪ੍ਰਕਾਸ਼ ਦੀ ਜਿਸ ਦੇ ਹੋਣ ਦੇ ਨਾਲ ਇਹ ਵਸਤੂਆਂ ਜਿਹੜੀਆਂ ਨੇ ਦ੍ਰਿਸ਼ਟੀ ਗੋਚਰ ਹੁੰਦੀਆਂ ਨੇ।
ਯਾਨੀ ਕਿ ਪ੍ਰਗਟ ਹੁੰਦੀਆਂ ਨੇ। ਅੱਖ ਬੰਦ ਕਰਕੇ ਦੇਖ ਲਓ, ਪ੍ਰਕਾਸ਼ ਮੌਜੂਦ ਹੈ, ਵਸਤੂ ਮੌਜੂਦ ਹੈ, ਪਰ ਸਾਨੂੰ ਆਭਾਸ ਨਹੀਂ ਹੁੰਦਾ। ਕਿਉਂ? ਕਿਉਂਕਿ ਜੋਤ ਨਹੀਂ ਹੈ, ਅੱਖ ਬੰਦ ਹੈ। ਔਰ ਅਗਰ ਅੱਖ ਖੁੱਲੀ ਹੋਵੇ, ਪ੍ਰਕਾਸ਼ ਪ੍ਰਗਟ ਨਾ ਹੋਵੇ, ਸੂਰਜ ਚੰਦ ਨਾ ਹੋਵਣ, ਤਾਰਿਆਂ ਦੀ ਰੋਸ਼ਨੀ ਨਾ ਹੋਵੇ, ਵਸਤੂ ਮੌਜੂਦ ਹੈ ਪਰ ਇਹ ਅੱਖਾਂ ਹੋਣ ਦੇ ਬਾਅਦ ਤਾਕਤ ਮੌਜੂਦ ਹੈ, ਪਰ ਫਿਰ ਵੀ ਉਹਨਾਂ ਵਸਤੂਆਂ ਨੂੰ ਜਾਣ ਨਹੀਂ ਸਕਦੀ, ਇਹਨਾਂ ਦਾ ਆਭਾਸ ਨਹੀਂ ਹੋ ਸਕਦਾ। ਇਸ ਦਾ ਕੀ ਭਾਵ ਹੈ? ਸਾਨੂੰ ਇੱਕ ਤਾਕਤ ਦੀ ਲੋੜ ਹੈ, ਇੱਕ ਗੁਣ ਦੀ ਲੋੜ ਹੈ, ਉਸ ਗੁਣ ਦੀ ਜਿਹੜਾ ਉਸ ਪਰਮਾਤਮਾ ਦਾ ਅੰਸ਼ ਹੈ, ਜਿਸ ਨੂੰ ਅਸੀਂ ਪ੍ਰਕਿਰਤੀ ਕਹਿ ਕਰਕੇ ਇਸ ਜਗਤ ਦੇ ਵਿੱਚ ਜਾਣਦੇ ਹਾਂ। ਇਹ ਸਾਰੀ ਪ੍ਰਕਿਰਤੀ ਕੀ ਹੈ? ਜੜ ਹੋਣ ਦੇ ਬਾਅਦ ਇਸ ਦੇ ਪਿੱਛੇ ਇੱਕ ਚੇਤਨ ਸੱਤਾ ਕੰਮ ਕਰ ਰਹੀ ਹੈ। ਉਸ ਚੇਤਨ ਸੱਤਾ ਨੂੰ ਇਸ ਜਗਤ ਦੇ ਵਿੱਚ ਅਸੀਂ ਪਰਮਾਤਮਾ, ਉਸ ਅਕਾਲ ਪੁਰਖ, ਉਸ ਦਾ ਇੱਕ ਗੁਣ ਕਹਿ ਕਰਕੇ ਯਾਦ ਕਰਦੇ ਹਾਂ। ਅਗਰ ਇਹ ਗੁਣ ਨਾ ਹੋਵੇ ਤੇ ਇਹ ਸੂਰਜ ਸਾਨੂੰ ਰੋਸ਼ਨੀ ਨਹੀਂ ਦੇ ਸਕਦਾ। ਇਹ ਜੜ ਹੈ, ਇਹਦੇ ਵਿੱਚ ਜੀਵਨ ਦੇਣ ਵਾਲਾ ਜੋ ਤੱਤ ਹੈ ਉਹ ਆ ਨਹੀਂ ਸਕਦਾ। ਉਹ ਤੱਤ ਕੌਣ ਦੇ ਰਿਹਾ ਹੈ? ਇਹ ਪ੍ਰਕਾਸ਼ ਕੌਣ ਦੇ ਰਿਹਾ ਹੈ? ਇਹ ਉਹ ਅਕਾਲ ਪੁਰਖ, ਇਹ ਉਸਦੀ ਦਾਤ ਹੈ। ਔਰ ਕੈਸੀ ਦਾਤ ਹੈ? ਜਿਤਨੀ ਮਰਜ਼ੀ ਰੋਸ਼ਨੀ ਲੈ ਲਓ, ਜਿਤਨਾ ਮਰਜ਼ੀ ਜੀਵਨਦਾਈ ਤੱਤਵ ਲੈ ਲਓ, ਇਹ ਅਖੁੱਟ ਭੰਡਾਰ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਆਪਣਾ ਕੰਮ ਕਰ ਰਿਹਾ ਹੈ। ਔਰ ਸਦੀਆਂ ਹੀ ਹੋ ਗਈਆਂ, ਅਣਗਿਣਤ ਕਾਲ ਤੋਂ ਇਹ ਆਪਣਾ ਕੰਮ ਕਰ ਰਿਹਾ ਹੈ, ਨਿਸ਼ਚਿਤ ਅਵਧੀ ਦੇ ਨਾਲ। ਕੋਈ ਇਹਦੇ ਵਿੱਚ ਭਿੰਨ ਭੇਦ ਫਰਕ ਨਹੀਂ ਆਇਆ। ਇਸ ਨੂੰ ਅਸੀਂ ਅਖੁੱਟ ਕਹਿੰਦੇ ਹਾਂ, ਯਾਨੀ ਕਿ ਕਿਤਨਾ ਵੀ ਲੈ ਲਓ ਉਹ ਖਤਮ ਨਹੀਂ ਹੁੰਦਾ। ਤੇ ਉਸਦੇ ਇਸ ਗੁਣ ਦੇ ਜ਼ਰੀਏ, ਇਸ ਅੱਖਾਂ ਦੇ ਨਾਲ ਅਸੀਂ ਇਸ ਪ੍ਰਕਾਸ਼ ਨੂੰ ਦੇਖਦੇ ਹਾਂ, ਔਰ ਵਸਤੂਆਂ ਸਾਨੂੰ ਨਜ਼ਰ ਆਉਂਦੀਆਂ ਨੇ। ਔਰ ਪ੍ਰਕਾਸ਼ ਦਾ ਯਾਨੀ ਇੱਕ ਸੂਰਜ ਦਾ ਕੰਮ ਕੀ ਹੈ? ਪ੍ਰਕਾਸ਼ ਦੇ ਜ਼ਰੀਏ ਇਹਨਾਂ ਜੜ ਵਸਤੂਆਂ ਨੂੰ ਨਿਰਵਿਕਾਰ ਰੂਪ ਦੇ ਵਿੱਚ ਪ੍ਰਗਟ ਕਰਨਾ। ਉਸ ਨੂੰ ਇਸ ਦੇ ਨਾਲ ਮਤਲਬ ਨਹੀਂ ਹੈ ਕਿ ਪ੍ਰਗਟ ਕਰਨ ਵਾਲੀ ਜਿਹੜੀ ਕੀਤੀ ਗਈ ਵਸਤੂ ਹੈ ਉਹ ਇਸ ਜਗਤ ਦੇ ਵਿੱਚ ਹਾਨੀਕਾਰਕ ਹੈ ਜਾਂ ਪ੍ਰਭਾਵਸ਼ਾਲੀ ਹੋ ਕਰਕੇ ਇਸ ਜਗਤ ਦੇ ਵਿੱਚ ਅੱਛਾ ਕੰਮ ਕਰਦੀ ਹੈ, ਯਾਨੀ ਅੱਛਾ ਪ੍ਰਭਾਵ ਉਤਪੰਨ ਕਰਦੀ ਹੈ। ਸੂਰਜ ਨੂੰ ਇਸ ਦੇ ਨਾਲ ਕੋਈ ਮਤਲਬ ਨਹੀਂ, ਉਹ ਆਪਣੇ ਗੁਣ ਨੂੰ ਪ੍ਰਗਟ ਕਰਦਾ ਹੈ ਪ੍ਰਕਾਸ਼ ਦੇ ਜ਼ਰੀਏ। ਉਸੇ ਤਰੀਕੇ ਦੇ ਨਾਲ ਅੱਖ ਜਿਹੜੀ ਹੈ ਇੱਕ ਇੰਦਰੀ ਹੈ, ਇਸ ਪ੍ਰਕਾਸ਼ ਦੇ ਜ਼ਰੀਏ ਉਸ ਵਸਤੂ ਨੂੰ ਜਾਣਦੀ ਹੈ। ਅੱਖ ਦੇ ਅੰਦਰ ਵੀ ਦੋਸ਼ ਹੈ, ਅੱਖ ਬਹੁਤ ਦੂਰ ਤੋਂ ਨਹੀਂ ਦੇਖ ਸਕਦੀ, ਬਹੁਤ ਨਜ਼ਦੀਕ ਦਾ ਨਹੀਂ ਦੇਖ ਸਕਦੀ। ਇਹ ਦੋਸ਼ ਉਸਦੇ ਵਿੱਚ ਦੇਰ ਸਵੇਰ ਪੈਦਾ ਹੋ ਜਾਂਦੇ ਨੇ, ਯਾਨੀ ਕਿ ਇਹ ਦੋਸ਼ ਉਹਦੇ ਅੰਦਰ ਮੌਜੂਦ ਹੈ, ਪਰ ਅੱਖ ਆਪਣੇ ਦੋਸ਼ ਨੂੰ ਖੁਦ ਨਹੀਂ ਦੇਖ ਸਕਦੀ, ਖੁਦ ਨਹੀਂ ਜਾਣ ਸਕਦੀ। ਜਿਸ ਤਰੀਕੇ ਦੇ ਨਾਲ ਵਸਤੂ ਖੁਦ ਆਪਣੇ ਨੂੰ ਨਹੀਂ ਜਾਣ ਸਕਦੀ, ਜਾਣਨ ਲਈ ਪ੍ਰਕਾਸ਼ ਦੀ ਲੋੜ ਹੈ, ਸੂਰਜ ਦੀ ਲੋੜ ਹੈ, ਔਰ ਪ੍ਰਕਾਸ਼ ਨੂੰ ਜਾਣਨ ਵਾਸਤੇ ਅੱਖ ਦੀ ਲੋੜ ਹੈ, ਯਾਨੀ ਕਿ ਪ੍ਰਕਾਸ਼ ਨੂੰ ਕੀ ਕਮੀ ਹੈ, ਕੀ ਉਸਦੇ ਵਿੱਚ ਪਲੱਸ ਹੈ, ਉਸ ਨੂੰ ਨਿਰਵਿਕਾਰ ਰੂਪ ਦੇ ਵਿੱਚ ਅੱਖ ਪ੍ਰਗਟ ਕਰਦੀ ਹੈ। ਉਸੇ ਤਰੀਕੇ ਦੇ ਨਾਲ ਅੱਖ ਦੇ ਦੋਸ਼ ਨੂੰ ਪ੍ਰਗਟ ਕਰਨ ਵਾਲੀ ਜਿਹੜੀ ਚੇਤਨ ਤਾਕਤ, ਚੇਤਨ ਸੱਤਾ ਇਸ ਜਗਤ ਦੇ ਵਿੱਚ ਕੰਮ ਕਰਦੀ ਹੈ, ਉਸ ਨੂੰ ਅਸੀਂ ਮਨ ਕਹਿ ਕਰਕੇ ਜਾਣਦੇ ਹਾਂ। ਮਨ ਦੀ ਤਾਕਤ ਇਸ ਇੰਦਰੀ ਨੂੰ ਬਲ ਦਿੰਦੀ ਹੈ, ਔਰ ਇਸ ਇੰਦਰੀ ਦੇ ਜ਼ਰੀਏ ਅਸੀਂ ਇਸ ਇੰਦਰੀ ਦੇ ਦੋਸ਼ ਨੂੰ ਔਰ ਬਾਕੀ ਜਗਤ ਦੇ ਦੋਸ਼ ਔਰ ਗੁਣਾਂ ਨੂੰ ਜਾਣਨ ਦੇ ਕਾਬਿਲ ਬਣਦੇ ਹਾਂ। ਹੁਣ ਮਨ ਜੋ ਹੈ, ਮਨ ਦੇ ਅੰਦਰ ਵੀ ਬਹੁਤ ਸਾਰੇ ਵਿਕਾਰ ਮੌਜੂਦ ਹਨ, ਕਾਮ, ਕ੍ਰੋਧ, ਲੋਭ, ਅਹੰਕਾਰ। ਉਸ ਦੇ ਇਲਾਵਾ ਇਹ ਇੰਦਰੀਆਂ ਦਾ ਦਾਸ ਹੈ, ਇੰਦਰੀਆਂ ਦੀ ਦਾਸਤਾ ਕਰਦਾ ਹੈ। ਕਿਉਂ? ਕਿਉਂਕਿ ਇਹ ਵੀ ਭੁੱਖਾ ਔਰ ਪਿਆਸਾ ਇਸ ਜਗਤ ਦੇ ਵਿੱਚ ਭਰਮਾ ਦਿੱਤਾ ਗਿਆ ਹੈ। ਇਸ ਨੂੰ ਆਪਣੇ ਮੂਲ ਦਾ ਪਤਾ ਨਹੀਂ, ਆਪਣੇ ਘਰ ਦਾ ਪਤਾ ਨਹੀਂ, ਇਸੀ ਕਰਕੇ ਇਹ ਵੀ ਭੁੱਖਾ ਔਰ ਪਿਆਸਾ ਆਪਣੇ ਉਸ ਸ਼ਾਂਤੀ ਲਈ ਇਸ ਜਗਤ ਦੇ ਵਿੱਚ ਇੰਦਰੀਆਂ ਦੀ ਸੰਗਤ ਕਰਦਾ ਹੈ ਔਰ ਇੰਦਰੀਆਂ ਦੀ ਸੰਗਤ ਕਰਨ ਦੇ ਨਾਲ ਹੀ ਇਹ ਜੀਵਾਤਮਾ ਜੋ ਹੈ ਮਨ ਦੇ ਰਾਹੀਂ ਜੋ ਤਾਕਤ ਦਿੰਦੀ ਹੈ ਉਹ ਸਾਰਿਆਂ ਦਾ ਭੁਗਤਾਨ ਕਰਨ ਵਾਸਤੇ ਇਸ ਜੀਵਾਤਮਾ ਨੂੰ ਅਣਗਿਣਤ ਜਨਮਾਂ ਦੇ ਵਿੱਚ ਬਾਰ ਬਾਰ ਇਹ ਦੁੱਖ ਸਹਿਣਾ ਪੈਂਦਾ ਹੈ। ਯਾਨੀ ਕਿ ਮਨ ਦੀ ਤਾਕਤ ਦੇ ਜ਼ਰੀਏ ਅੱਖਾਂ ਦੀ ਇੰਦਰੀ ਜੋ ਹੈ ਗੁਣ ਔਰ ਦੋਸ਼ ਨੂੰ ਜਾਣਦੀ ਹੈ ਔਰ ਮਨ ਦੇ ਜਿਹੜੇ ਗੁਣ ਔਰ ਦੋਸ਼ ਨੇ ਇਹਨਾਂ ਨੂੰ ਜਾਣਨ ਵਾਸਤੇ ਇਸ ਜੀਵਾਤਮਾ ਨੂੰ ਬੁੱਧੀ ਦੇ ਦਿੱਤੀ ਗਈ ਹੈ। ਇਸ ਬੁੱਧੀ ਨੂੰ ਲੈ ਕਰਕੇ, ਇਸ ਬੁੱਧੀ ਨੂੰ ਪ੍ਰਾਪਤ ਕਰਕੇ ਇਸ ਜੀਵਾਤਮਾ ਨੇ ਜੋ ਹੈ ਇਸ ਜਗਤ ਦੇ ਵਿੱਚ ਇਸ ਭੇਦ ਨੂੰ ਜਾਣਨਾ ਸੀ ਕਿ ਕਿਸ ਤਰੀਕੇ ਦੇ ਨਾਲ ਉਸਨੇ ਆਪਣੇ ਘਰ ਦਾ ਕੰਮ ਕਰਨਾ ਹੈ। ਪਰ ਇਹ ਮਨ ਦੇ ਅਧੀਨ ਹੋਣ ਕਰਕੇ ਇਹ ਭਰਮਾ ਦਿੱਤੀ ਗਈ, ਭਰਮਾ ਦੇ ਵਿੱਚ ਰਹਿ ਗਈ। ਯਾਨੀ ਕਿ ਬੁੱਧੀ ਜੋ ਹੈ ਇਸ ਮਨ ਦੀ ਇਸ ਗੁਣ ਔਰ ਅਵਗੁਣ ਦੋਨਾਂ ਨੂੰ ਪ੍ਰਗਟ ਕਰਦੀ ਹੈ, ਯਾਨੀ ਉਸਦੇ ਵਿੱਚ ਕੀ ਖੂਬੀਆਂ ਨੇ ਇਹ ਵੀ ਪ੍ਰਗਟ ਕਰਦੀ ਹੈ ਔਰ ਜੋ ਦੋਸ਼ ਨੇ ਇਸ ਨੂੰ ਵੀ ਪ੍ਰਗਟ ਕਰਦੀ ਹੈ। ਯਾਦ ਰੱਖਣਾ, ਤੁਸੀਂ ਕੋਈ ਵੀ ਬੁਰਾ ਕੰਮ ਜਦੋਂ ਵੀ ਕਰੋਗੇ ਤੁਹਾਡੇ ਅੰਦਰੋਂ ਇੱਕ ਆਵਾਜ਼ ਜ਼ਰੂਰ ਆਏਗੀ, ਅੱਛਾ ਕੰਮ ਕਰੋਗੇ ਤਦ ਵੀ ਆਵਾਜ਼ ਆਏਗੀ। ਇਹ ਆਵਾਜ਼ ਕੌਣ ਦੇ ਰਿਹਾ ਹੈ? ਇਹ ਆਵਾਜ਼ ਉਸ ਆਤਮਾ ਦੀ ਪ੍ਰੇਰਣਾ ਹੈ ਜਿਹੜੀ ਬੁੱਧੀ ਦੇ ਜ਼ਰੀਏ ਇਸ ਮਨ ਨੂੰ ਚਿਤਾਇਆ ਜਾਂਦਾ ਹੈ ਕਿ ਤੂੰ ਚੇਤ ਜਾ, ਬਾਜ ਆ ਜਾ, ਇਹ ਕੰਮ ਗਲਤ ਹੈ, ਇਹ ਕੰਮ ਠੀਕ ਹੈ। ਪਰ ਮਨ ਜੋ ਹੈ ਉਹ ਮਜ਼ਬੂਰ ਹੈ ਇੰਦਰੀਆਂ ਦੇ ਜ਼ਰੀਏ, ਯਾਨੀ ਕਿ ਇੰਦਰੀਆਂ ਦੇ ਸਵਾਦਾਂ ਦੇ ਜ਼ਰੀਏ ਇਸ ਜਗਤ ਦੀ ਵਸਤੂ ਔਰ ਸੰਬੰਧਾਂ ਨੂੰ ਕਾਇਮ ਰੱਖਣ ਵਾਸਤੇ, ਇਹ ਕਿਰਿਆ ਅਪਣਾਉਣ ਵਾਸਤੇ ਉਹ ਸਦੀਆਂ ਹੀ ਹੋ ਗਈਆਂ, ਉਹ ਇਤਨਾ ਆਦੀ ਹੋ ਚੁੱਕਿਆ। ਇੱਕ ਸ਼ਰਾਬੀ ਹੈ, ਇੱਕ ਕਿਸੇ ਵੀ ਵਸਤੂ ਐਸੀ ਜਿਸ ਨੂੰ ਅਸੀਂ ਨਸ਼ੀਲਾ ਕਹਿ ਕਰਕੇ ਕਹਿੰਦੇ ਹਾਂ ਇਸ ਜਗਤ ਦੇ ਵਿੱਚ, ਚਾਹੇ ਉਹ ਅਫੀਮ ਦੇ ਰੂਪ ਵਿੱਚ ਹੋਏ, ਚਾਹੇ ਉਹ ਕਿਸੇ ਵੀ ਯਾਨੀ ਕਿ ਕੋਈ ਸੰਬੰਧ ਹੈ, ਯਾਨੀ ਕਿ ਪਿਓ ਪੁੱਤਰ ਦਾ, ਮਾਂ ਪੁੱਤਰ ਦਾ ਕੋਈ ਸੰਬੰਧ ਹੈ, ਅਗਰ ਮਾਂ ਬੱਚੇ ਬਿਨਾਂ ਨਹੀਂ ਰਹਿ ਸਕਦੀ, ਬੱਚਾ ਮਾਂ ਬਿਨਾਂ ਨਹੀਂ ਰਹਿ ਸਕਦਾ, ਤਾਂ ਸਾਧ ਸੰਗਤ ਜੀ ਇਹ ਵੀ ਇੱਕ ਬਿਖ ਯਾਨੀ ਕਿ ਜ਼ਹਿਰ ਹੈ। ਯਾਨੀ ਕਿ ਉਸ ਜ਼ਹਿਰ ਦੇ ਵਿੱਚ ਹੀ ਉਹ ਜੀਵਾਤਮਾ ਆਪਣੀ ਹਸਤੀ ਮਿਟਾ ਰਹੀ ਹੈ, ਯਾਨੀ ਕਿ ਉਸ ਨੂੰ ਅਸੀਂ ਇਸ ਜਗਤ ਦੇ ਵਿੱਚ ਅਮਲੀ ਕਹਿ ਕਰਕੇ ਜਾਣਦੇ ਹਾਂ ਕਿ ਇਹ ਜੀਵਾਤਮਾ ਅਮਲੀ ਹੈ, ਚਾਹੇ ਉਹ ਸਰੀਰਕ ਰੂਪ ਦੇ ਵਿੱਚ ਹੈ, ਚਾਹੇ ਸੰਬੰਧ ਦੇ ਰੂਪ ਦੇ ਵਿੱਚ ਹੈ, ਦੋਨਾਂ ਦਾ ਇੱਕੋ ਹੀ ਭਾਵ ਹੈ। ਕਿਉਂਕਿ ਦੋਨਾਂ ਦਾ ਕੰਮ ਕੀ ਹੈ? ਉਹ ਤਾਕਤ, ਉਹ ਸਮਰੱਥਾ, ਉਹ ਪੂੰਜੀ ਜਿਸ ਨੂੰ ਅਸੀਂ ਸਵਾਸਾ ਦੀ ਕਹਿੰਦੇ ਹਾਂ, ਉਹ ਦੌਲਤ ਜਿਹੜੀ ਕਿ ਲੁੱਟੀ ਜਾ ਰਹੀ ਹੈ, ਚਾਹੇ ਉਹ ਸੰਬੰਧ ਦੇ ਰੂਪ ਦੇ ਵਿੱਚ ਲੁੱਟੀ ਜਾਏ, ਚਾਹੇ ਵਸਤੂ ਦਾ ਸੇਵਨ ਰੂਪ ਵਿੱਚ ਲੁੱਟੀ ਜਾਏ। ਯਾਨੀ ਕਿ ਸਰੀਰ ਨੂੰ ਅਸੀਂ ਨਿਰਬਲ ਕਰ ਲਿਆ ਸ਼ਰਾਬ ਦਾ ਸੇਵਨ ਕਰਕੇ ਜਾਂ ਕਿਸੇ ਨਸ਼ੀਲੀ ਵਸਤੂ ਦਾ ਸੇਵਨ ਕਰਕੇ, ਯਾਨੀ ਕਿ ਸਰੀਰ ਦੀ ਹਸਤੀ ਮਿਟ ਗਈ, ਸਵਾਸਾ ਦੀ ਪੂੰਜੀ ਅਸੀਂ ਗਵਾ ਲਈ ਤੇ ਅਸੀਂ ਜ਼ਹਿਰ ਨੂੰ ਖਾ ਲਿਆ। ਔਰ ਅਗਰ ਸੰਬੰਧ ਦੇ ਜ਼ਰੀਏ ਯਾਨੀ ਮਮਤਾ ਦੇ ਜ਼ਰੀਏ ਅਗਰ ਅਸੀਂ ਆਪਣੀ ਹਸਤੀ ਮਿਟਾ ਤੀ, ਯਾਨੀ ਕਿ ਧੀਆਂ ਪੁੱਤਰਾਂ ਦੇ ਉੱਪਰ ਹਸਤੀ ਮਿਟਾ ਤੀ, ਜਾਂ ਧੀਆਂ ਪੁੱਤਰਾਂ ਨੇ ਆਪਣੇ ਹੋਰ ਸੰਬੰਧਾਂ ਦੇ ਵਾਸਤੇ ਜਾਂ ਵਸਤੂਆਂ ਨੂੰ ਇਕੱਠਾ ਕਰਨ ਵਾਸਤੇ ਆਪਣੀ ਹਸਤੀ ਮਿਟਾ ਤੀ, ਇਹ ਹਾਸਲ ਕੀ ਹੋਇਆ? ਯਾਨੀ ਕਿ ਹਸਤੀ ਮਿਟਣ ਦਾ ਭਾਵ ਹੈ ਕਿ ਪੂੰਜੀ ਸਾਡੀ ਖਤਮ ਹੋ ਗਈ। ਔਰ ਅਗਰ ਪੂੰਜੀ ਖਤਮ ਹੋ ਗਈ ਔਰ ਅਸੀਂ ਆਪਣਾ ਹੋਮਵਰਕ ਨਾ ਕਰ ਸਕੀਏ, ਹੋਮਵਰਕ ਕੈਸਾ ਸੀ? ਯਾਨੀ ਕਿ ਆਪਣੇ ਰਸਤੇ ਨੂੰ ਨਾ ਲੱਭ ਸਕੇ, ਉਸ ਰਸਤੇ ਨੂੰ ਜਿਸ ਦੇ ਉੱਪਰ ਚੱਲ ਕੇ ਇਹ ਜੀਵਾਤਮਾ ਨੇ ਇਹ ਸਦਾ ਲਈ ਜਨਮ ਮਰਨ ਦੇ ਦੁੱਖ ਚੋਂ ਨਿਕਲਣਾ ਸੀਗਾ, ਨਾ ਉਸ ਰਸਤੇ ਨੂੰ ਪਾਲ ਸਕੇ, ਅਗਰ ਪਾਲ ਲਿਆ ਤੇ ਉਸ ਦੇ ਉੱਪਰ ਚੱਲ ਨਾ ਸਕੇ। ਔਰ ਅਗਰ ਚੱਲਣ ਲੱਗੇ ਸਾਧ ਸੰਗਤ ਜੀ ਤੇ ਇਸ ਵਕਤ ਵਿਚਾਰ ਕਰਕੇ ਦੇਖੋ ਸਾਡੀ ਕਿਤਨੀ ਪੂੰਜੀ ਬਾਕੀ ਹੈ, ਇੱਥੋਂ ਉੱਠ ਕੇ ਅਸੀਂ ਘਰ ਵੀ ਜਾਵਾਂਗੇ ਜਾਂ ਨਹੀਂ, ਇਤਨੀ ਵੀ ਪੂੰਜੀ ਦੀ ਸਾਨੂੰ ਖਬਰ ਨਹੀਂ ਹੈ। ਔਰ ਉਸ ਦੇ ਬਾਅਦ ਵੀ ਅਸੀਂ ਅਸਲੀ ਹਸਤੀ ਜਿਹੜੀ ਹੈ ਬਚੀ ਖੁਚੀ ਕਿਸ ਤਰੀਕੇ ਦੇ ਨਾਲ ਇਸ ਜ਼ਹਿਰ ਨੂੰ ਚੱਟਣ ਦੇ ਵਿੱਚ ਬਿਤਾ ਰਹੇ ਹਾਂ, ਇਸ ਨੂੰ ਚੱਟ ਚੱਟ ਕੇ ਅਸੀਂ ਖਤਮ ਕਰ ਰਹੇ ਹਾਂ ਆਪਣੀ ਇਸ ਕੀਮਤ ਨੂੰ ਜਿਹੜੀ ਸਵਾਸਾ ਦੀ ਕੀਮਤ ਹੈ। ਤੇ ਹੁਣ ਵਿਚਾਰ ਕਰਕੇ ਦੇਖੋ, ਹੁਣ ਮਨ ਦੇ ਸਾਰੇ ਦੋਸ਼ਾਂ ਨੂੰ ਪ੍ਰਗਟ ਕਰਨ ਵਾਲੀ ਜਿਹੜੀ ਚੀਜ਼ ਸੀ ਬੁੱਧੀ ਸੀ, ਔਰ ਬੁੱਧੀ ਨੂੰ ਅਸੀਂ ਗਵਾ ਬੈਠੇ, ਕੁਮਦ ਨੂੰ ਹਾਸਲ ਕਰ ਲਿਆ, ਬਿਲਕੁਲ ਹੀ ਬੁੱਧੀ ਜਿਹੜੀ ਹੈ ਨਿਰਮਲ ਹੋ ਗਈ, ਕਿਉਂਕਿ ਉਸਨੇ ਜੋ ਹੈ ਵਿਰੋਧੀ ਦਾ ਸੰਗ ਕਰਕੇ ਉਲਟੀਆਂ ਦਲੀਲਾਂ ਉਲਟੇ ਦ੍ਰਿਸ਼ਟਾਂਤ ਦੇ ਕੇ ਇਸ ਜੀਵਾਤਮਾ ਨੂੰ ਪਰਮਾ ਦਿੱਤਾ। ਹੁਣ ਜੀਵਾਤਮਾ, ਇਹ ਜੀਵਾਤਮਾ ਉਹ ਪਰਮ ਚੇਤਨ ਦਾ ਅੰਸ਼, ਉਹ ਤਾਕਤ ਹੈ, ਉਸ ਤਾਕਤ ਨੂੰ ਲੈ ਕਰਕੇ ਇਹ ਪ੍ਰਗਟ ਹੁੰਦੀ ਹੈ ਇਸ ਜਗਤ ਦੇ ਵਿੱਚ, ਜਿਸ ਦੇ ਜ਼ਰੀਏ ਇਸ ਬੁੱਧੀ ਨੂੰ ਇਹ ਜੀਵਾਤਮਾ ਨਿਰਵਿਕਾਰ ਰੂਪ ਦੇ ਵਿੱਚ ਪ੍ਰਗਟ ਕਰਦੀ ਹੈ ਕਿ ਇਸ ਬੁੱਧੀ ਦੇ ਵਿੱਚ ਕੀ ਦੋਸ਼ ਹੈ ਔਰ ਕੀ ਇਸ ਦੇ ਵਿੱਚ ਗੁਣ ਹੈ। ਇਹ ਜੀਵਾਤਮਾ ਜਦੋਂ ਵੀ ਚੇਤਦੀ ਹੈ ਸੱਚਖੰਡ ਦੀ ਬਾਣੀ ਦੇ ਜ਼ਰੀਏ ਚੇਤਦੀ ਹੈ, ਔਰ ਕਿਸੇ ਵੀ ਗੁਟਕੇ ਨੂੰ ਤੁਸੀਂ ਪੜ੍ਹ ਲਓ, ਬੇਸ਼ੱਕ ਉਹਦੇ ਵਿੱਚ ਸੱਚਖੰਡ ਦੀ ਬਾਣੀ ਮੌਜੂਦ ਹੋਵੇ ਪਰ ਇਸ ਦੇ ਅੰਦਰ ਚੇਤਨਤਾ ਨਹੀਂ।